ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਤਿਆਰਿ ਅਜੂਨੀ ਤੇਗ ਬਹਾਦਰ ਰਾਈ ਸਹਿਭੰ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਈ ਸ਼ਾਂਤ ਮਨ ਸੰਤ ਜਿਹੇ ਤੇਹੇ ਪਦ ਨਮੋ ਹਮਾਰ ਜਿਉ ਬੁਲਾਵ ਹੈ ਤਿਉ ਬੋਲ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਸਰਬੱਤ ਮਾਈ ਭਾਈ ਮਹਾਂਪੁਰਸ਼ਾਂ ਦੇ ਬਰਸੀਆਂ ਦੇ ਸਮਾਗਮ ਅਸਥਾਨ 'ਤੇ ਚੱਲ ਰਹੇ ਨੇ ਅਤੇ ਉਸ ਦੇ ਵਿੱਚ ਚੱਲ ਰਹੇ ਸਮਾਗਮ ਵਿੱਚ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਇਹ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਿਰੰਕਾਰ ਦਾ ਦਰਬਾਰ ਹੈ, ਕੋਈ ਵਿਅਕਤੀਗਤ ਦਰਬਾਰ ਨਹੀਂ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਜੋ ਗੁਰੂ ਨਾਨਕ ਦੇ ਘਰੋਂ ਦਰੋਂ ਬਰੋਸਾਏ ਹੋਏ ਮਹਾਂਪੁਰਸ਼ ਕਰਨੀਆਂ ਕਮਾਈਆਂ ਵਾਲੇ ਜਿਨ੍ਹਾਂ ਨੇ ਸਿੱਖ ਜਗਤ ਨੂੰ ਬਹੁਤ ਕੁਛ ਦਿੱਤਾ ਹੈ, ਸਾਰੀ ਜ਼ਿੰਦਗੀ ਸਮਰਪਿਤ ਕੀਤੀ, ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਦੇ ਚਾਕਰ ਬਣ ਕੇ ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਸੰਸਾਰ ਦੇ ਅੰਦਰ ਇਸ ਨਿਰਮਲ ਪੰਥ ਦੀ ਪ੍ਰਚਾਰ ਰਾਹੀਂ ਆਪਣੀ ਕਰਨੀ ਕਮਾਈ ਵਾਲੇ ਬਚਨਾਂ ਰਾਹੀਂ ਸੇਵਾ ਨਿਭਾਈ। 24 ਤਾਰੀਖ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਸਨ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਅਤੇ ਜਿਨ੍ਹਾਂ ਦੇ ਜੀਵਨ ਵਿੱਚ ਗੁਣੇ ਗੁਣ ਸਨ, ਕੋਈ ਔਗੁਣ ਨਹੀਂ, ਸਭ ਗੁਣ ਅਵਗੁਣ ਨਹੀਂ ਕੋਈ, ਹੋਏ ਨੀਤਾ ਨੀਤਾ। ਅਤੇ ਦੂਸਰਾ, ਜੋ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ, ਮਹਾਨ ਤਪਸਵੀ ਜਿਨ੍ਹਾਂ ਦੀ ਘਾਲਣਾ ਬੜੀ ਕਰੜੀ ਘਾਲਣਾ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਕਿਵੇਂ ਸਾਰੀ ਜ਼ਿੰਦਗੀ ਬਹੁਤ ਕਠਿਨ ਸਾਧਨਾ ਦੇ ਅੰਦਰ ਗੁਜ਼ਾਰੀ ਹੈ, ਅਤੇ ਉਹਨਾਂ ਮਹਾਂਪੁਰਸ਼ਾਂ ਦਾ ਸਮਾਗਮ ਜਿਹੜਾ ਅੱਜ ਆਰੰਭ ਹੋ ਜਾਣਾ ਹੈ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਸਮਾਗਮ ਸਮਾਪਤ ਹੋਇਆ ਹੈ। ਇਸੇ ਪ੍ਰਥਾਏ ਕੁਝ ਵਿਚਾਰਾਂ ਕਿ ਜੋ ਮਨੁੱਖਾ ਸਰੀਰ ਆਪਾਂ ਨੂੰ ਪ੍ਰਾਪਤ ਹੈ, ਮਹਾਂਪੁਰਸ਼ਾਂ ਦੇ ਜੀਵਨ ਤੋਂ ਇਹੀ ਉਤਸ਼ਾਹ ਮਿਲਦਾ ਹੈ ਕਿ ਜਿਵੇਂ ਉਹਨਾਂ ਨੇ ਭਗਤੀ ਕੀਤੀ, ਜਿਵੇਂ ਉਹਨਾਂ ਨੇ ਸਿਮਰਨ ਕੀਤਾ, ਉਹਨਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ। ਅਸੀਂ ਉੱਥੋਂ ਪ੍ਰੇਰਣਾ ਲੈ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਵਿੱਚ ਪ੍ਰਵਿਰਤ ਹੋਣਾ ਹੈ। ਬਿਨ ਭਗਤੀ ਤਨ ਹੋਸੀ ਸ਼ਾਰ, ਇਹ ਗੱਲ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ ਕਿ ਸਰੀਰ ਜਿਹੜਾ ਹੈ ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਇੱਕ ਦਿਨ ਇਹਦੀ ਹਾਲਤ ਐਸੀ ਹੋਣੀ ਹੈ, ਨਾਨਕ ਟੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ। ਸਰੀਰ ਤਾਂ ਭਾਵੇਂ ਕੋਈ ਰਾਜਾ ਮਹਾਰਾਜਾ ਹੈ ਔਰ ਭਾਵੇਂ ਕੋਈ ਗਰੀਬ ਕੰਗਲਾ ਹੈ, ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਰੇ, ਅਤੇ ਉਹਨੇ ਛੱਡਣਾ ਤਾਂ ਹੈ ਨਹੀਂ, ਸਭ ਨੂੰ ਲੈ ਜਾਣਾ ਹੈ, ਬਿਨ ਪੁੱਛਿਆਂ ਹੀ ਲੈ ਜਾਏ। ਅਤੇ ਮਹਾਂਪੁਰਸ਼ਾਂ ਦੇ ਜਿਹੜੇ ਅੰਤਿਮ ਉਪਦੇਸ਼ ਸੀ, ਜਿਹੜਾ 25 ਔਰ 26 ਤਾਰੀਖ ਦਾ ਆਖਰੀ ਦੀਵਾਨ ਸੀ, ਉਹਦੇ ਵਿੱਚ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਨੇ ਬੈਰਾਗਮਈ ਉਪਦੇਸ਼, ਤਨ ਨੂੰ ਮਿਥਿਆ ਆਪਣੇ ਵਿਚਾਰਾਂ ਰਾਹੀਂ ਦਰਸਾਇਆ, ਮਨੁੱਖਾ ਸਰੀਰ ਦੀ ਸਫਲਤਾ ਵਾਹਿਗੁਰੂ ਦੀ ਭਗਤੀ ਦੇ ਵਿੱਚ ਹੈ, ਔਰ ਸਤਿਪੁਰਸ਼ ਹਮੇਸ਼ਾ ਹੀ ਇਸ ਨਿਸ਼ਚੇ ਦੇ ਵਿੱਚ ਜੀਂਦੇ ਹੈ ਕਿ ਇਸ ਚਮੜੇ ਦੇ ਮਕਾਨ ਵਿੱਚ ਅਸੀਂ ਰਹਿਣ ਵਾਲੇ ਇਸ ਮਕਾਨ ਤੋਂ ਵੱਖਰੇ ਹਾਂ। ਜਿਵੇਂ ਕੋਈ ਵੀ ਪੁਰਸ਼ ਕਦੀ ਵੀ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਮਕਾਨ ਹਾਂ, ਬਲਕਿ ਇਹ ਕਹਿੰਦਾ ਵੀ ਮੇਰਾ ਮਕਾਨ ਹੈ। ਜੇ ਇਹ ਕਹਿਣ ਲੱਗ ਜਾਵੇ ਵੀ ਮੈਂ ਮਕਾਨ ਹਾਂ, ਤਾਂ ਫਿਰ ਪਰਿਵਾਰ ਵਾਲੇ ਵੀ ਸ਼ੱਕ ਕਰਨਗੇ ਵੀ ਇਹ ਮੈਂਟਲੀ ਹੋ ਗਿਆ, ਦਿਮਾਗ ਇਹਦਾ ਠੀਕ ਨਹੀਂ ਰਿਹਾ, ਵੀ ਸ਼ਬਦ ਹੀ ਗਲਤ ਹੈ, ਤੂੰ ਮਕਾਨ ਹੋ ਹੀ ਨਹੀਂ ਸਕਦਾ, ਤੇਰਾ ਮਕਾਨ ਹੈ। ਇਹ ਗੱਲ ਮੰਨਣ ਵਾਲੀ, ਜਿਵੇਂ ਮਕਾਨ ਵੱਖਰਾ ਹੈ, ਇਹ ਗੱਲ ਜਣਾ ਰਿਹਾ ਹੈ ਕਿ ਮੇਰਾ ਮਕਾਨ ਹੈ, ਇਹਦੇ ਨਾਲ ਹੀ ਜਣਾ ਦਿੱਤਾ ਕਿ ਮੈਂ ਵੱਖਰਾ, ਮਕਾਨ ਵੱਖਰਾ, ਕਿ ਜਦੋਂ ਫਿਰ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਮੇਰਾ ਸਰੀਰ ਹੈ ਅਤੇ ਬਿਲਕੁਲ ਪਹਿਲੀ ਗੱਲ ਵਰਗੀ ਦੂਸਰੀ ਗੱਲ ਹੈ, ਜਿਵੇਂ ਮਕਾਨ ਵੱਖਰਾ ਹੈ, ਮਕਾਨ ਮਾਲਕ ਵੱਖਰਾ ਹੈ, ਸਰੀਰ ਵੱਖਰਾ ਹੈ, ਸਰੀਰ ਵਿੱਚ ਰਹਿਣ ਵਾਲਾ ਜੀਵ ਆਤਮਾ ਇਹ ਸਰੀਰ ਤੋਂ ਵੱਖਰਾ ਹੈ। ਇਸ ਕਰਕੇ ਉਹ ਕਹਿੰਦਾ ਮੇਰਾ ਸਰੀਰ ਠੀਕ ਨਹੀਂ, ਮੇਰਾ ਸਰੀਰ ਤੰਦਰੁਸਤ ਨਹੀਂ, ਮੇਰਾ ਸਰੀਰ ਢਿੱਲਾ ਹੋ ਗਿਆ, ਮੇਰਾ ਸਰੀਰ ਜਾਣ ਯੋਗਾ ਨਹੀਂ ਰਿਹਾ। ਇਹ ਸਾਰੀਆਂ ਗੱਲਾਂ ਤਾਂ ਅਸੀਂ ਤਾਂ ਕਹਿੰਦੇ ਹਾਂ ਸਰੀਰ ਤੋਂ ਵੱਖਰੇ ਆ। ਅਗਿਆਨੀ ਲੋਕ ਅਤੇ ਗਿਆਨਵਾਨਾਂ ਦਾ ਇੰਨਾ ਕੁ ਅੰਤਰ ਹੈ ਵੀ ਮਹਾਂਪੁਰਸ਼ ਨਿਸ਼ਚੇ ਨਾਲ ਜਾਣਦੇ ਵੀ ਮੈਂ ਸਰੀਰ ਤੋਂ ਵੱਖਰਾ, ਅਤੇ ਅਗਿਆਨ ਦੇ ਵਿੱਚ ਸਾਨੂੰ ਇਹ ਗੱਲ ਅਸੀਂ ਕਹਿੰਦੇ ਤਾਂ ਹਾਂ ਪਰ ਕਿਤੇ ਇਹਨੂੰ ਵਿਚਾਰਿਆ ਨਹੀਂ ਅਸੀਂ। ਸਰੀਰ ਪੰਜ ਤੱਤ ਪੰਜਾਂ 25 ਪ੍ਰਕਿਰਤੀਆਂ ਦਾ ਬਣਿਆ ਹੋਇਆ, ਅਤੇ ਜਿਹੜਾ ਸਾਡੀ ਜੀਵ ਆਤਮਾ ਹੈ ਅਤੇ ਉਹ ਇਹਨਾਂ ਤੱਤਾਂ ਦੀ ਹੀ ਬਣੀ ਹੋਈ। ਇਸ ਕਰਕੇ ਸਰੀਰ ਵੱਖਰਾ ਹੈ। ਸਰੀਰ ਮਿਲਿਆ ਸਾਨੂੰ ਕਾਹਦੇ ਵਾਸਤੇ ਮਿਲਿਆ? ਸੰਤ ਬਾਬਾ ਈਸ਼ਵਰ ਸਿੰਘ ਜੀ ਜਿਨ੍ਹਾਂ ਦੀ ਬਰਸੀ ਮਨਾ ਕੇ ਹਟੇ ਹਾਂ, ਤੁਸੀਂ ਵੀ ਸੁਣਿਆ ਹੋਊਗਾ ਕਿਸੇ ਨਾ ਕਿਸੇ ਵੇਲੇ ਟੇਪ ਦੇ ਵਿੱਚ ਵੀ ਕਿਤੇ ਨਾ ਕਿਤੇ ਵਚਨ ਹੋਊਗਾ, ਪਰ ਮੈਂ ਤਾਂ ਉਹਨਾਂ ਦੇ ਕੋਲੋਂ ਦੀਵਾਨ ਦੇ ਵੀ ਸੁਣਿਆ ਸੀ। ਬੜਾ ਸੋਹਣਾ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ। ਉਹ ਕਹਿੰਦੇ ਇੱਕ ਬਾਦਸ਼ਾਹ ਸੀ, ਉਸ ਬਾਦਸ਼ਾਹ ਨੇ ਪਰਖਣਾ ਕਰਨ ਵਾਸਤੇ ਅਤੇ ਤਿੰਨ ਘੋੜ ਸਵਾਰ ਜਿਹੜੇ ਚੰਗੇ ਘੋੜੇ ਚਲਾਉਣ ਦੇ ਚਾਲਕ ਸੀ, ਉਹਨਾਂ ਨੂੰ ਤਿੰਨ ਘੋੜੇ ਦੇ ਦਿੱਤੇ ਔਰ ਨਾਲ ਇਹ ਕਹਿ ਦਿੱਤਾ ਵੀ ਤੁਸੀਂ ਵੀ ਇਤਨੀ ਦੂਰ ਹੈ ਤੁਹਾਡੀ ਮੰਜ਼ਿਲ, ਫਲਾਣੇ ਥਾਂ 'ਤੇ ਤੁਸੀਂ ਜਾ ਕੇ ਵਾਪਸ ਆਉਣਾ, ਅਤੇ ਜਿਹੜਾ ਸਹੀ ਸਲਾਮਤ ਮੁੜਿਆ ਅਤੇ ਉਹਨੂੰ ਇਨਾਮ ਦਿੱਤਾ ਜਾਊਗਾ। ਹੁਣ ਘੋੜੇ ਤਾਂ ਤਿੰਨੇ ਇੱਕ ਸਾਰ ਦੌੜਨ ਵਾਲੇ ਸੀ, ਘੋੜੇ ਤਿੰਨੇ ਹੀ ਤੰਦਰੁਸਤ ਸੀ, ਤਿੰਨੇ ਘੋੜੇ ਸਵਾਰੀ ਦੇ ਲਾਇਕ ਸੀ ਅਤੇ ਤੇਜ਼ ਰਫ਼ਤਾਰ ਨਾਲ ਦੌੜਨ ਵਾਲੇ ਸੀ, ਪਰ ਉਹਨਾਂ ਘੋੜਿਆਂ ਨੂੰ ਘੋੜ ਸਵਾਰ ਤਿੰਨ ਵੱਖਰੇ ਵੱਖਰੇ ਸੁਭਾਅ ਦੇ ਮਿਲੇ ਅਤੇ ਇੱਕ ਘੋੜ ਸਵਾਰ ਨੇ ਇਹ ਸੋਚ ਕੇ ਵੀ ਮੈਂ ਲੰਮੀ ਮੰਜ਼ਿਲ ਹੈ ਮੇਰੀ ਦੂਰ ਜਾਣਾ ਹੈ, ਘੋੜੇ ਨੂੰ ਥੋੜ੍ਹਾ ਜਿਹਾ ਨਰੋਆ ਕਰ ਲਾਂ, ਉਹਦਾ ਜਿਉਂ ਘੋੜੇ ਦੀਆਂ ਮਾਲਿਸ਼ਾਂ ਕਰਨ ਲੱਗਿਆ, ਘੋੜੇ ਨੂੰ ਦਾਣਾ ਦੇਣ ਲੱਗਿਆ, ਦੋ ਦੋ ਵੇਲੇ ਘੋੜੇ ਦੀਆਂ ਮਾਲਿਸ਼ਾਂ, ਦੋ ਵੇਲੇ ਘੋੜੇ ਦਾ ਦਾਣਾ, ਕਦੇ ਨਲਾਇਆ ਕਦੇ ਕੁਛ ਕਦੇ ਕੁਛ, ਘੋੜੇ ਦੀ ਸੇਵਾ 'ਚ ਲੱਗ ਗਿਆ। ਅਤੇ ਉਹਨਾਂ 'ਚੋਂ ਇੱਕ ਬੰਦਾ ਐਸਾ ਸੀ ਇੰਨਾ ਕਾਲਾ ਪਿਆ ਵੀ ਕਿਤੇ ਦੂਸਰਾ ਮੂਹਰੇ ਨਾ ਲੰਘ ਜਾਏ, ਉਹਨੇ ਜਿਉਂ ਘੋੜਾ ਭਜਾਇਆ ਨਾ ਰਾਤ ਨੂੰ ਨਾ ਦਿਨ ਨੂੰ, ਅਤੇ ਘੋੜੇ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ, ਅਤੇ ਆਪ ਵੀ ਤੰਗ ਹੋਇਆ ਅਤੇ ਅਖੀਰ ਨੂੰ ਘੋੜਾ ਜਿਹੜਾ ਸੀ ਉਹ ਫੁੜ ਕੇ ਡਿੱਗ ਪਿਆ ਅਤੇ ਉਹਦੇ ਪ੍ਰਾਣ ਨਿਕਲ ਗਏ ਘੋੜੇ ਦੇ। ਅਤੇ ਜਿਹੜਾ ਤੀਸਰਾ ਸੀ ਉਹ ਬੰਦਾ ਅਕਲ ਵਾਲਾ ਸੀ, ਉਹਨੇ ਦੇਖਿਆ ਵੀ ਇੱਥੋਂ ਕਿੰਨੇ ਮੀਲ 'ਤੇ ਹੈ ਜਿਹੜੀ ਮੰਜ਼ਿਲ ਹੈ, ਪਹਿਲਾਂ ਉਹਨੇ ਹਿਸਾਬ ਕਿਤਾਬ ਕਰ ਲਿਆ ਵੀ ਇੰਨੇ ਮੀਲ 'ਤੇ ਹੈ। ਉਹਨੇ ਨੇ ਘੋੜੇ ਦੇ ਸਫ਼ਰ ਨਿਬੇੜਨ 'ਤੇ ਵੀ ਇਹਦੇ 'ਤੇ ਕਿੰਨਾ ਕੁ ਅਸਰ ਪਊਗਾ, ਇੱਕ ਦਿਨ ਦਾ ਸਫ਼ਰ ਕਿੰਨਾ ਸੌਖਾ ਕਰ ਸਕਦਾ, ਉਹਨੇ ਉਹਦੀ ਵੰਡ ਕਰ ਲਈ। ਵੰਡ ਕਰਕੇ 19 ਮੀਲ ਘੋੜੇ ਦੇ ਉੱਤੇ ਸਵਾਰੀ ਕਰਕੇ ਜਾ ਕੇ ਘੋੜੇ ਨੂੰ ਦਾਣਾ ਵੀ ਦੇਣਾ, ਆਪ ਵੀ ਖੁਰਾਕ ਖਾਣੀ, ਕੋੜੇ ਨੂੰ ਪਾਣੀ ਵੀ ਦੇਣਾ, ਨਿਹਾਰੀਆਂ ਦੇਣੀਆਂ, ਨਲਾਉਣਾ ਤਲਾਉਣਾ, ਖਰਖਰਾ ਕਰਨਾ, ਅਤੇ ਆਪ ਵੀ ਆਰਾਮ ਕਰਨਾ, ਘੋੜੇ ਨੂੰ ਵੀ ਆਰਾਮ ਕਰਾ ਦੇ। ਅਗਲੇ ਦਿਨ ਫਿਰ ਕਾਠੀ ਪਾ ਦੇਣੀ। ਅਤੇ ਜਦੋਂ ਸਮਾਂ ਆਇਆ ਅਤੇ ਤਿੰਨੇ ਘੋੜ ਸਵਾਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ, ਜਿਹੜਾ ਨਿਯਤ ਸਮਾਂ ਸੀ ਉੱਥੇ ਪਹੁੰਚਣਾ ਸੀ ਤਿੰਨਾਂ ਨੇ। ਅਤੇ ਇੱਕ ਦੇ ਕੋਲ ਘੋੜਾ ਹੈ ਹੀ ਨਹੀਂ, ਖਾਲੀ ਹੈ। ਅਤੇ ਬਾਦਸ਼ਾਹ ਕਹਿਣ ਗਿਆ, ਘੋੜਾ ਕਿੱਥੇ ਹੈਗਾ? ਕਹਿੰਦੇ ਜੀ ਮਰ ਗਿਆ ਘੋੜਾ। ਕੀ ਹੋਇਆ, ਬਿਮਾਰ ਹੋ ਗਿਆ ਸੀ? ਕਹਿੰਦੇ ਜੀ ਨਹੀਂ। ਫਿਰ ਹੋਇਆ ਕੀ? ਕਹਿੰਦੇ ਜੀ ਮੈਂ ਸੋਚਿਆ ਵੀ ਸਫ਼ਰ ਜਲਦੀ ਨਿਬੇੜਦੇ ਹਾਂ, ਰਾਤ ਦਿਨ ਘੋੜਾ ਭਜਾਇਆ ਅਤੇ ਮੈਂ ਘੋੜੇ ਨੂੰ ਠਹਿਰਨ ਨਹੀਂ ਦਿੱਤਾ, ਨਾ ਆਪ ਠਹਿਰਿਆ, ਵੀ ਘੋੜਾ ਡਿੱਗ ਕੇ ਮਰ ਗਿਆ। ਬਾਦਸ਼ਾਹ ਕਹਿਣ ਲੱਗਾ ਵੀ ਐਂ ਕਰੋ, ਇਹਨੂੰ ਜੇਲ੍ਹ ਖਾਨੇ ਛੱਡ ਦਿਓ, ਇਹ ਜੇਲ੍ਹ ਜਾਣ ਦੇ ਯੋਗ ਹੈ, ਐਡਾ ਮੂਰਖ, ਘੋੜਾ ਗਵਾ ਕੇ ਰੱਖ ਦਿੱਤਾ। ਉਹਨੂੰ ਜੇਲ੍ਹ ਹੋ ਗਈ। ਜਿਹੜਾ ਦੂਸਰਾ ਸੀ, ਦੋ ਰਹਿ ਗਏ ਘੋੜਿਆਂ ਵਾਲੇ, ਕਹਿੰਦੇ ਤੂੰ ਵੀ ਉੱਥੇ ਨਿਸ਼ਾਨੀ ਸੀ ਵੀ ਤੂੰ ਲੈ ਕੇ ਆਇਆ, ਦੋਨੇ ਇੱਕ ਸਾਰ ਵੀ ਤੁਹਾਡੇ 'ਚੋਂ ਕਿਹੜਾ ਜਿੱਤਿਆ? ਦੋਨੇ ਇੱਕ ਸਾਰ ਆਏ ਹੋ ਅਤੇ ਦੋਨਾਂ ਦੇ ਘੋੜੇ ਠੀਕ ਨੇ, ਅਤੇ ਇੱਕ ਨੇ ਉਹ ਨਿਸ਼ਾਨੀ ਸੀ ਜਿਹੜੀ ਉਹ ਦੇ ਦਿੱਤੀ। ਕਹਿੰਦੇ ਲਓ ਜੀ ਮੈਂ ਉੱਥੇ ਜਾ ਕੇ ਆਇਆ। ਉਹ ਦੂਜੇ ਨੂੰ ਕਹਿੰਦੇ ਤੂੰ? ਕਹਿੰਦਾ ਜੀ ਮੈਂ ਤਾਂ ਗਿਆ ਹੀ ਨਹੀਂ ਹਾਲੇ, ਮੈਂ ਤੂੰ ਕੀ ਕਰਦਾ ਰਿਹਾ? ਕਹਿੰਦਾ ਜੀ ਮੈਂ ਤਾਂ ਘੋੜੇ ਦੀ ਮਾਲਸੀ ਕਰਦਾ ਰਿਹਾ, ਹਾਲੇ ਘੋੜੇ ਨੂੰ ਦਾਣਾ ਹੀ ਦਿੰਦਾ ਰਿਹਾ, ਘੋੜੇ ਨੂੰ ਹੀ ਤਕੜਾ ਕਰਦਾ ਰਿਹਾ, ਘੋੜੇ 'ਤੇ ਮੈਂ ਤਾਂ ਇੱਕ ਮੀਲ ਵੀ ਸਫ਼ਰ ਨਹੀਂ ਕਰਿਆ, ਇੱਕ ਮੀਲ ਵੀ। ਬਾਦਸ਼ਾਹ ਕਹਿਣ ਲੱਗਾ ਵੀ ਤੂੰ ਵੀ ਉਨੀ ਸਜ਼ਾ ਦਾ ਹੱਕਦਾਰ ਤਾਂ ਨਹੀਂ, ਵੀ ਘੋੜਾ ਚਲੋ ਮਾਰ ਤਾਂ ਨਹੀਂ ਲਿਆ ਵੀ ਜਿਉਂਦਾ ਤੇਰਾ ਘੋੜਾ, ਪਰ ਤੂੰ ਵੀ ਮੇਰੇ ਖੁਸ਼ੀ ਦਾ ਪਾਤਰ ਨਹੀਂ ਹੈ, ਤੂੰ ਵੀ ਘਾਟੇ ਵਾਲਾ ਸੌਦਾ ਕੀਤਾ। ਅਤੇ ਉਹਨੂੰ ਜਿਹੜਾ ਸਹੀ ਸਲਾਮਤ ਆਪਣੀ ਮੰਜ਼ਿਲ ਤੈਅ ਕਰਕੇ ਆਇਆ, ਬਾਦਸ਼ਾਹ ਨੇ ਉਹਨੂੰ ਇਨਾਮ ਦਿੱਤਾ, ਉਹਦਾ ਰੁਤਬਾ ਵੱਡਾ ਕੀਤਾ। ਇਹ ਦ੍ਰਿਸ਼ਟਾਂਤ ਦਿਆ ਕਰਦੇ ਸੀ ਸੰਤ ਬਾਬਾ ਈਸ਼ਵਰ ਸਿੰਘ ਜੀ। ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ, ਜਾਣੀ ਦ੍ਰਿਸ਼ਟਾਂਤ ਦੇ ਵਿੱਚ ਪਰਮਾਰਥੀ ਸਿਧਾਂਤ ਕੀ ਹੈ? ਅਤੇ ਆਹ ਜਿਹੜਾ ਜਿਸਮ ਹੈ ਸਾਡਾ, ਇਹ ਇੱਕ ਘੋੜੇ ਦੀ ਨਿਆਈ ਹੈ। ਇਹਦੇ 'ਚ ਤਿੰਨ ਤਰ੍ਹਾਂ ਦੇ ਸੁਭਾਅ ਵਾਲੇ ਜੀਵ ਆਤਮਾ ਘੋੜ ਸਵਾਰ ਰਹਿੰਦੇ ਆ। ਇਹਨਾਂ ਦੇ ਇੱਕ ਤਾਂ ਸਾਡੇ ਵਿੱਚੋਂ ਐਸੇ ਨੇ ਜਿਹੜੇ ਰਾਤ ਦਿਨ ਘੋੜੇ ਦੀਆਂ ਮਾਲਸਾਂ ਕਰਨ ਦੀ ਨਿਆਈ, ਇਹਨੂੰ ਦੋ ਦੋ ਤਿੰਨ ਤਿੰਨ ਵੇਲੇ ਖੁਰਾਕ ਤਾਂ ਦਿੰਦੇ ਆ ਜਿਸਮ ਨੂੰ, ਅਤੇ ਇਹਦੀ ਵਰਜਿਸ਼ ਵੀ ਕਰਦੇ ਆ ਵੀ ਸਰੀਰ ਤੰਦਰੁਸਤ ਰਹੇ, ਖਾਣੇ ਵੀ ਠੀਕ ਖਾਂਦੇ ਆ, ਘੋੜੇ ਦੀ ਸੰਭਾਲ ਤਾਂ ਬਿਲਕੁਲ ਠੀਕ ਕਰ ਰਹੇ ਨੇ। ਇਹ ਗੱਲ ਤਾਂ ਸ਼ਲਾਘਾਯੋਗ ਹੈ ਵੀ ਉਹ ਘੋੜੇ ਦੀ, ਇਹ ਸਰੀਰ ਘੋੜਾ ਹੈ, ਦਾਣਾ ਠੀਕ ਦੇ ਰਹੇ ਨੇ ਅਤੇ ਇਹਦੀ ਸੰਭਾਲ ਠੀਕ ਕਰ ਰਹੇ। ਔਰ ਗੁਰੂ ਸਾਹਿਬ ਦਾ ਬਚਨ ਵੀ ਹੈ, ਪਰ ਨਾਲ ਇੱਕ ਹੋਰ ਵੀ ਬਚਨ ਹੈ ਨਾ, ਘਟ ਵਸੈ ਚਰਨਾਰਵਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਦੇਹੀ ਦੀ ਪਾਲਣਾ ਤਾਂ ਕਰਨੀ ਹੈ, ਪਰ ਉਸ ਦੇਹੀ ਦੀ ਪਾਲਣਾ ਕਰਨੀ ਹੈ ਜਿਹੜੀ ਦੇਹੀ 'ਤੇ ਭਗਤੀ ਰੂਪੀ ਕਾਠੀ ਵੀ ਪਾਉਣੀ ਹੈ। ਸਰੀਰ ਤਾਂ ਦੇਖੋ ਵਾਹਿਗੁਰੂ ਦੀ ਭਗਤੀ ਵਾਸਤੇ ਮਿਲਿਆ। ਤਨ ਚੇਤਨ ਚੇਤਨ ਹੇਤ ਭਇਓ, ਪਰਮਾਤਮਾ ਦਾ ਚਿੰਤਨ ਕਰਨ ਵਾਸਤੇ ਇਹ ਚੇਤਨ ਸਰੀਰ ਮਿਲਿਆ ਸਾਨੂੰ। ਤਨ ਚੇਤਨ ਚੇਤਨ ਹੇਤ ਭਇਓ, ਭਾ ਭੋਗਨ ਹੇਤ ਨ ਦੈਵ ਦੇਵ, ਇਤ ਹੇਤ ਜਨੋ ਤੋਂ ਭੋਗ ਤਜੋ, ਤਨ ਮਾਨ ਸਮੋਨਜ ਬ੍ਰਹਮ ਭਜੋ। ਇਹ ਮਹਾਰਾਜ ਭਰਥਰੀ ਜੀ ਇਹ ਗੱਲ ਕਹਿੰਦੇ ਆ ਵਿਰਾਗ ਸਤ ਵਿੱਚ, ਕਿ ਵਾਹਿਗੁਰੂ ਦੇ ਚਿੰਤਨ ਵਾਸਤੇ ਤੈਨੂੰ ਇਹ ਚੇਤਨ ਸਰੀਰ ਮਿਲਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨੀ ਔਦ ਵਿਹਾਤ ਹੈ, ਫੂਟੇ ਘਟ ਜਿਉਂ ਪਾਨੀ। ਜੇ ਚਿੰਤਨ ਕਰਨਾ ਹੈ ਤਾਂ ਚਿੰਤਨ ਕਰ ਲੈ, ਇਹ ਫੁੱਟਿਆ ਹੋਇਆ ਕੜਾ ਹੈ, ਇਹਦਾ ਕੋਈ ਬਾਹਲਾ ਵਸਾ ਨਹੀਂ ਹੈ। ਦ੍ਰਿਸ਼ਟਾਂਤ ਕੈਸਾ ਦਿੱਤਾ ਹੈ ਸਤਿਗੁਰਾਂ ਨੇ, ਜਿਸ ਘੜੇ ਦੇ ਵਿੱਚ ਸੁਰਾਖ ਹੋ ਗਿਆ, ਜਿਸ ਘੜੇ ਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ ਰਿਸ ਰਿਹਾ ਹੈ, ਤਾਂ ਇਹ ਤਾਂ ਨਿਸ਼ਚਿਤ ਹੈ ਬਾਤ ਵੀ ਇੱਕ ਸਮਾਂ ਉਹ ਆਉਣ ਵਾਲਾ ਹੈ ਜਦੋਂ ਇੱਕ ਵੀ ਬੂੰਦ ਪਾਣੀ ਦੀ ਘੜੇ ਵਿੱਚ ਨਹੀਂ ਰਹੀ ਹੋਊਗੀ, ਬਿਲਕੁਲ ਖਾਲੀ ਹੋਏਗਾ। ਇਹ ਦ੍ਰਿਸ਼ਟਾਂਤ ਮਹਾਰਾਜ ਨੇ ਦਿੱਤਾ। ਫਰਕ ਕੋਈ ਜ਼ਿਆਦਾ ਨਹੀਂ, ਘੜਾ ਮਿੱਟੀ ਦਾ ਬਣਿਆ ਹੋਇਆ ਹੈ ਅਤੇ ਇਹ ਜਿਹੜਾ ਸਰੀਰ ਰੂਪੀ ਘੜਾ ਹੈ ਇਹ ਪੰਜਾਂ ਤੱਤਾਂ ਦੀ ਮਿੱਟੀ ਦਾ ਬਣਿਆ, ਫਰਕ ਤਾਂ ਕੋਈ ਹੈ ਨਹੀਂ। ਜਿਹੜੀ ਮਿੱਟੀ ਦਾ ਘੜਾ ਬਣਿਆ, ਸਾਡਾ ਸਰੀਰ ਵੀ ਮਿੱਟੀ ਦਾ ਹੀ ਬਣਿਆ। ਪੰਜਾਂ ਤੱਤਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਸਰੀਰ ਦਾ, ਮਿੱਟੀ ਦੇ ਨਾਲ ਸੰਬੰਧ ਹੈ। ਸੋ ਇਸ ਕਰਕੇ ਸਰੀਰ ਜਿਹੜਾ ਇਹ ਵੀ ਇੱਕ ਬਾਹਰਲੇ ਘੜੇ ਦੀ ਨਿਆਈ ਹੈ, ਉਸ ਘੜੇ ਦੇ ਵਿੱਚ ਪਾਣੀ ਪਾਇਆ ਹੋਇਆ, ਇਹਦੇ ਵਿੱਚ ਸਵਾਸ ਪਾਏ ਹੋਏ ਨੇ, ਇੰਨਾ ਕੁ ਫਰਕ ਹੋ ਸਕਦਾ। ਇਹ ਸਵਾਸਾਂ ਦਾ ਪਾਣੀ ਹੈ, ਉਹ ਪ੍ਰਤੱਖ ਪਾਣੀ ਹੈ। ਉਹਦੇ 'ਚ ਇੱਕ ਇੱਕ ਬੂੰਦ ਕਰਕੇ ਪਾਣੀ ਉਹਦੇ ਵਿੱਚੋਂ ਖਿਸਕ ਰਿਹਾ ਹੈ ਅਤੇ ਸਾਡੇ ਇਸ ਚਮੜੇ ਦੀ ਘੜੀ ਦੇ ਵਿੱਚੋਂ, ਇਸ ਚਮੜੇ ਦੇ ਘੜੇ ਦੇ ਵਿੱਚੋਂ ਇੱਕ ਇੱਕ ਸਵਾਸ ਕਰਕੇ ਸਾਡੀ ਜ਼ਿੰਦਗੀ ਖਿਸਕ ਰਹੀ ਹੈ। ਕੀ ਫਰਕ ਹੋਇਆ? ਉਹਦਾ ਪਾਣੀ ਮੁੱਕ ਰਿਹਾ, ਸਾਡੇ ਸਵਾਸ ਮੁੱਕ ਰਹੇ। ਉਹਦਾ ਪਾਣੀ ਘਟ ਰਿਹਾ, ਸਾਡੀ ਜ਼ਿੰਦਗੀ ਘਟ ਰਹੀ। ਫਰਕ ਤਾਂ ਕੋਈ ਹੈ ਨਹੀਂ ਜ਼ਿਆਦਾ। ਔਰ ਜਿਸ ਵੇਲੇ ਘੜਾ ਖਾਲੀ ਹੋ ਗਿਆ ਸਵਾਸਾਂ ਤੋਂ ਬਿਨਾਂ, ਦੇਖੋ ਪਾਣੀ ਤੋਂ ਬਿਨਾਂ ਘੜਾ, ਪਾਣੀ ਨਾ ਰਹੇ ਘਰ ਵਿੱਚ ਪਿਆ ਰਹੂਗਾ, ਭਾਵੇਂ ਖਾਲੀ ਹੋਈ ਹੈ, ਪਰ ਸਾਡੇ ਵਾਲਾ ਘੜਾ ਖਾਲੀ ਹੋਣ ਦੀ ਦੇਰ ਹੈ, ਘਰ 'ਚ ਰੱਖਣਾ ਵੀ ਕਿਸੇ ਨੇ ਨਹੀਂ। ਇਹਨੂੰ ਘਰ 'ਚ ਰੱਖ ਕੇ ਕੀ ਕਰਨਾ? ਥੋੜ੍ਹੇ ਸਮੇਂ ਤੋਂ ਬਾਅਦ ਬਦਬੋ ਉੱਠ ਖੜਦੀ ਹੈ ਇਹਦੇ ਵਿੱਚ, ਇਹ ਮਜ਼ਬੂਰੀ ਹੈ, ਮਰਿਆਂ ਨੂੰ ਮਰਿਆਂ ਦੇ ਕੋਲ ਜਾ ਕੇ ਰੱਖਣਗੇ। ਤਾਂ ਮਹਾਰਾਜ ਕਹਿੰਦੇ ਨੇ, ਛਿਨ ਛਿਨ ਔਦ ਵਿਹਾਤ ਹੈ, ਤੇਰੀ ਉਮਰ ਦਾ ਪਾਣੀ ਇੱਕ ਇੱਕ ਬੂੰਦ ਕਰਕੇ ਮੁੱਕ ਰਿਹਾ ਹੈ, ਜ਼ਿੰਦਗੀ ਮੁੱਕ ਰਹੀ ਹੈ ਤੇਰੀ। ਸੋ ਇਸ ਕਰਕੇ ਵੀ ਸਾਡੇ ਵਿੱਚੋਂ ਇੱਕ ਤਾਂ ਉਹ ਨੇ ਜਿਹੜੇ ਸਰੀਰ ਦੀ ਕੇਵਲ ਸੰਭਾਲਣਾ ਕਰਦੇ ਆ, ਰਾਤ ਦਿਨ ਇਹਨੂੰ ਕਈ ਕਈ ਵਾਰ ਖਾਣ ਨੂੰ ਦੇਣਾ ਘੋੜੇ ਨੂੰ, ਪਰ ਹੈਰਾਨੀ ਦੀ ਬਾਤ ਹੈ ਘੋੜੇ ਨੂੰ ਦੇਵੇ ਤਿੰਨ ਤਿੰਨ ਵਾਰੀ ਖੁਰਾਕ, ਘੋੜੇ ਦੀਆਂ ਕਰੇ ਦੋ ਦੋ ਵਾਰੀ ਮਾਲਸਾਂ, ਘੋੜੇ ਨੂੰ ਨਲਾਵੇ ਦੋ ਦੋ ਵਾਰੀ, ਅਤੇ ਘੋੜ ਸਵਾਰ ਭੁੱਖਾ ਹੀ ਰਹਿੰਦਾ ਹੋਵੇ, ਘੋੜ ਸਵਾਰ ਪਿਆਸਾ ਹੀ ਰਹਿੰਦਾ ਹੋਵੇ, ਤਾਂ ਫਿਰ ਗੱਲ ਇਹ ਆ ਵੀ ਘੋੜ ਸਵਾਰ ਦੀ ਖੈਰ ਹੈ ਨਹੀਂ। ਘੋੜਾ ਤਾਂ ਠੀਕ ਰਹਿ ਜੂ, ਪਰ ਘੋੜ ਸਵਾਰ ਠੀਕ ਨਹੀਂ ਰਹੂਗਾ। ਜੇ ਘੋੜ ਸਵਾਰ ਠੀਕ ਨਾ ਰਿਹਾ, ਉਹ ਬਿਮਾਰ ਹੋ ਗਿਆ, ਤਾਂ ਘੋੜਾ ਤਾਂ ਉਹ ਤੋਂ ਬਿਨਾਂ ਕੁਛ ਵੀ ਨਹੀਂ ਹੈ। ਗੱਡੀ ਠੀਕ ਹੈ, ਡਰਾਈਵਰ ਠੀਕ ਨਹੀਂ ਰਿਹਾ, ਚਲਾਊਗਾ ਕੌਣ? ਚਲਾਉਣਾ ਤਾਂ ਡਰਾਈਵਰ ਨਹੀਂ ਹੈ। ਘੋੜਾ ਵੀ ਤੰਦਰੁਸਤ ਚਾਹੀਦਾ, ਘੋੜ ਸਵਾਰ ਵੀ ਤੰਦਰੁਸਤ ਚਾਹੀਦਾ। ਮਹਾਂਪੁਰਖਾਂ ਦਾ ਸਿਧਾਂਤ ਇਹ ਸੀ ਦ੍ਰਿਸ਼ਟਾਂਤ ਕਿ ਜੀਵ ਆਤਮਾ ਘੋੜ ਸਵਾਰ ਹੈ, ਆਤਮਾ ਦੀ ਖੁਰਾਕ ਬੰਦ ਕਰ ਦਿਉ। ਹੁਣ ਦੋ ਬੰਦੇ ਨੇ ਇਕੱਠੇ ਰਹਿੰਦੇ ਹੋਣ, ਹਰ ਵੇਲੇ ਇਕੱਠੇ ਰਹਿੰਦੇ ਹੋਣ, ਅਤੇ ਇੱਕ ਨੂੰ ਤਿੰਨ ਤਿੰਨ ਵੇਲੇ ਖਾਣ ਨੂੰ ਦਿਓ ਅਤੇ ਇੱਕ ਨੂੰ ਇੱਕ ਵੇਲੇ ਬਿਨਾਂ ਦਿਓ, ਆਖਰ ਸਰੀਰ ਹੈ ਕਿੰਨੀ ਕੁ ਦੇਰ ਤੱਕ ਰਹੂਗਾ? ਜਿਹਦੀ ਖੁਰਾਕ ਬੰਦ ਕਰ ਦਿੱਤੀ, ਆਹ ਦੇਖ ਲਓ ਵੀ ਹੁਣ ਥੋੜ੍ਹੇ ਸਮੇਂ ਤੋਂ ਬਾਅਦ ਖਬਰਾਂ ਆਉਣ ਲੱਗ ਜਾਂਦੀਆਂ ਨੇ। ਆ ਜਿਹੜੇ ਭਾਈ ਵਰਤਦੇ ਬੈਠੇ ਸੀ, ਜਦ ਦੇਖਿਆ ਵੀ ਸਰਕਾਰ ਤਾਂ ਆਈ ਨਹੀਂ, ਮਰ ਜਾਣਾ, ਵੀ ਉਹਨਾਂ ਨੇ ਕਿਹਾ ਵੀ ਇਹਦੇ ਨਾਲੋਂ ਤਾਂ ਆਪ ਹੀ ਖੋਲ੍ਹ ਲਓ ਵਰਤ, ਜਾ ਉੱਠਣਾ ਹੀ ਪਿਆ ਨਾ, ਨਹੀਂ ਸਰੀਰ ਨਹੀਂ ਸੀ ਰਹਿਣਾ। ਇਹ ਕੋਈ ਫੇਰੀ ਮਨ ਤਾਂ ਹੈ ਨਹੀਂ ਸੀ ਇਹਨਾਂ ਦੇ ਵਿੱਚ ਵੀ ਮਰਨ ਤੱਕ ਬੈਠਾ ਰਹੂ, ਇਹ ਸਿੱਖ ਹੀ ਕਰ ਸਕਦੇ ਨੇ ਇਹੋ ਜਿਹਾ ਕੰਮ। ਅਤੇ ਉਹ ਫਿਕਰ ਪੈ ਗਿਆ ਵੀ ਇਹ ਰਹਿਣਾ ਨਹੀਂ, ਸਰੀਰ ਨਹੀਂ ਰਹਿਣਾ, ਸਰਕਾਰ ਨੇ ਕੋਈ ਪਰਵਾਹ ਨਹੀਂ ਕਰੀ, ਚਲੋ ਜੀ ਛੱਡ ਦਿਓ ਆਪ। ਉਹਨੇ ਕਹਿ ਤਾ ਜੀ, ਉਹਨੇ ਕਹਿ ਤਾ ਉੱਠ ਖੜੇ, ਅਤੇ ਪਰ ਸਿੱਖਾਂ ਦੇ ਵਿੱਚ ਵੀ ਤਾਂ ਇਹ ਕਲੰਕ ਲਾਉਣ ਵਾਲੇ ਹੈਗੇ, ਫਤਿਹ ਸਿੰਘ ਵਰਗੇ, ਉਹ ਵੀ ਤਾਂ ਉੱਠ ਖੜੇ ਸੀ ਆਪਣੇ ਆਪ ਏ, ਫੇਰੂਮਾਨ ਕਿਹੜਾ ਸਾਰੇ ਬਣ ਗਏ। ਪਰ ਆਪਣਾ ਪ੍ਰਕਰਨ ਇਹ ਹੈ ਕਿ ਜਿਹਦੀ ਖੁਰਾਕ ਬੰਦ ਕਰ ਦਿੱਤੀ ਉਹ ਹੈ ਨਹੀਂ। ਹੁਣ ਅਸੀਂ ਘੋੜੇ ਦੀ ਖੁਰਾਕ ਤਾਂ ਦੇ ਰਹੇ ਹਾਂ, ਜਾਣੀ ਜਿਸਮ ਦੀ ਖੁਰਾਕ ਘੋੜੇ ਦੀ ਖੁਰਾਕ ਹੈ। ਘੋੜੇ ਲਈ ਪੱਠੇ ਵੱਢਣੇ, ਘੋੜੇ ਨੂੰ ਦਾਣਾ ਦੇਣਾ, ਘੋੜੇ ਦਾ ਖਰਖਰਾ ਕਰਨਾ, ਫਿਰ ਉਹਨੂੰ ਅਕਲ ਵਾਲਾ ਕੌਣ ਕਹੇਗਾ ਜਿਹਨੇ ਘੋੜੇ 'ਤੇ ਕਦੇ ਕਾਠੀ ਨਹੀਂ ਪਾਈ ਅਤੇ ਘੋੜੇ ਦੀ ਸੇਵਾ 'ਚ ਲੱਗਿਆ। ਅਸਲ ਦੇ ਵਿੱਚ ਤਾਂ ਘੋੜੇ ਦਾ ਨੌਕਰ ਹੈ। ਫਿਰ ਉਹ ਇਹ ਜਿਸਮ ਦਾ ਨੌਕਰ ਹੈ ਜਿਹੜਾ ਜੀਵ ਆਤਮਾ, ਉਹ ਇਹਦੇ ਪਾਲਣ ਪੋਸ਼ਣ ਦੇ ਦੁਆਲੇ ਹੀ ਜ਼ਿੰਦਗੀ ਘੁੰਮ ਰਹੀ ਹੈ। ਜੀਵ ਆਤਮਾ ਨੂੰ ਖੁਰਾਕ ਕਦੇ ਨਹੀਂ ਮਿਲੀ। ਜੀਵ ਆਤਮਾ ਦੀ ਖੁਰਾਕ ਕੀ ਹੈ? ਜਿਹੜੀ ਇਸ ਵੇਲੇ ਬੈਠੇ ਲੈ ਰਹੇ ਹੋ, ਆਹ ਜੀਵ ਆਤਮਾ ਦੀ ਖੁਰਾਕ ਹੈ, ਇਹ ਆਤਮਾ ਦੀ ਖੁਰਾਕ ਹੈ। ਭਜਨ ਕਰਨਾ, ਸਤਸੰਗਤ ਕਰਨੀ, ਨਾਮ ਜਪਣਾ, ਬਾਣੀ ਪੜ੍ਹਨੀ, ਇਹ ਸਾਰੀ ਖੁਰਾਕ ਆਤਮਾ ਦੀ ਖੁਰਾਕ ਹੈ। ਅਸੀਂ ਜਿਸਮ ਦੀ ਖੁਰਾਕ ਦਾ ਖਿਆਲ ਰੱਖਦੇ ਹਾਂ, ਆਤਮਾ ਦੀ ਖੁਰਾਕ ਦਾ ਕਦੀ ਖਿਆਲ ਨਹੀਂ ਰੱਖਦੇ। ਚਲੋ ਜੇ ਖੁਰਾਕ ਭੁੱਲ ਭੁਲੇਖੇ ਥੋੜ੍ਹੀ ਬਹੁਤ ਦਈਏ ਵੀ ਅਤੇ ਖੁਰਾਕ ਠੀਕ ਨਾ ਹੋਵੇ, ਤੰਦਰੁਸਤ ਰੱਖਣ ਵਾਲੀ ਖੁਰਾਕ ਨਾ ਹੋਵੇ, ਅਤੇ ਆਤਮਾ ਦੀ ਖੁਰਾਕ ਜਿਹੜੀ ਹੈ, ਪਰਮੇਸ਼ੁਰ ਦਾ ਜਿਹੜਾ ਚਿੰਤਨ ਹੈ ਉਹ ਵੀ ਪੂਰਾ ਵੈਰਾਗ ਵਿੱਚ ਆ ਕੇ ਇਕਾਗਰ ਮਨ। ਮਹਾਰਾਜ ਕਹਿੰਦੇ ਨਾਮ ਕਿਵੇਂ ਜਪਣਾ ਹੈ, ਵਾਹਿਗੁਰੂ ਦੀ ਉਸਤਤ ਕਿਵੇਂ ਕਰਨੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਇਹ ਜੁਗਤੀ ਹੈ, ਇਉਂ ਕਰਨੀ। ਇਸ ਕਰਕੇ ਆਤਮਾ ਦੀ ਖੁਰਾਕ ਅਸੀਂ ਬੰਦ ਕਰ ਲਈ, ਫਿਰ ਅਸੀਂ ਉਸ ਘੋੜ ਸਵਾਰ ਦੀ ਨਿਆਈ ਹੈ ਜਿਹੜਾ ਘੋੜੇ ਦੀਆਂ ਮਾਲਸਾਂ ਕਰਦਾ ਰਿਹਾ, ਅਤੇ ਮਾਲਸਾਂ ਕਰ ਕਰਕੇ ਘੋੜੇ ਦਾ ਉੱਥੀ ਹੈ, ਉਹਨੇ ਇੱਕ ਮੀਲ ਵੀ ਉਹਨੇ ਆਪਣਾ ਸਫ਼ਰ ਤੈਅ ਨਹੀਂ ਕੀਤਾ। ਮੰਜ਼ਿਲ 'ਤੇ ਤਾਂ ਜਾਣਾ ਇੱਕ ਪਾਸੇ ਰਿਹਾ, ਉਹ ਤਾਂ ਖੜ੍ਹਾ ਹੀ ਉੱਥੇ ਕਿੱਲੇ ਨਾਲ ਹੀ ਖੜ੍ਹਾ। ਜਿਨ੍ਹਾਂ ਨੇ ਕਦੇ ਭਜਨ ਨਹੀਂ ਕੀਤਾ, ਸਰੀਰ ਨੂੰ ਪਾਰ ਰਹੇ ਨੇ, ਉਹ ਤਾਂ ਉਸ ਘੋੜ ਸਵਾਰ ਵਰਗੇ ਨੇ ਜਿਹੜੇ ਨੇ ਬਾਦਸ਼ਾਹ ਦੇ ਕੋਲੋਂ ਸਜ਼ਾ ਲਈ। ਇੱਕ ਦਿਨ ਪੁੱਛਣਾ ਹੈ ਕਿ ਘੋੜਾ ਕਾਹਦੇ ਵਾਸਤੇ ਦਿੱਤਾ ਸੀ ਬਾਈ? ਤੈਨੂੰ ਘੋੜਾ ਦਿੱਤਾ ਸੀ, ਤੂੰ ਉਸ ਮੰਜ਼ਿਲ 'ਤੇ ਪਹੁੰਚਣਾ ਹੈ, ਅਤੇ ਤੂੰ ਤਾਂ ਇੱਥੋਂ ਤੁਰਿਆ ਹੀ ਨਹੀਂ ਹੈ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ। ਇਹ ਤਾਂ ਲੇਖਾ ਤਾਂ ਲੈਣ, ਜਿਹਨੇ ਸਵਾਸ ਦਿੱਤੇ ਨੇ, ਜਿਹਨੇ ਸਵਾਸਾਂ ਦਾ ਧੰਨ ਦਿੱਤਾ, ਕਿ ਉਹ ਹਿਸਾਬ ਨਹੀਂ ਪੁੱਛੂਗਾ ਵੀ ਕਿੱਥੇ ਖਰਚ ਕੇ ਆਇਆ? ਤੁਸੀਂ ਨੌਕਰ ਨੂੰ ਪੈਸੇ ਦੇ ਕੇ ਭੇਜ ਦਿਓ ਵੀ ਜਾ ਉੱਥੋਂ ਸਬਜ਼ੀ ਲਿਆ ਜਾਂ ਆਹ ਸੌਦੇ ਲੈ ਕੇ ਆ, ਅਤੇ ਫਿਰ ਆਏ ਨੂੰ ਪੁੱਛੋਗੇ ਨਹੀਂ ਵੀ ਇਹ ਕਿਹੜਾ ਸੌਦਾ ਕਿੰਨੇ ਦਾ ਆਇਆ ਭਾਈ? ਉਹ ਤਾਂ ਇੱਕ ਪਾਸੇ ਰਿਹਾ, ਘਰਦਿਆਂ ਨੂੰ ਘਰਦੇ ਪੁੱਛਦੇ ਆ ਵੀ ਕਿੱਥੇ ਖਰਚ ਕੇ ਆਇਆ, ਕਿਤੇ ਨਜਾਇਜ਼ ਨਾ ਖਰਚ ਦੇਵੇ। ਫਿਰ ਜਿਹੜੇ ਰੱਬ ਨੇ ਸਾਨੂੰ ਸਵਾਸ ਦਿੱਤੇ ਨੇ ਵੀ ਉਹ ਨਹੀਂ ਪੁੱਛੂਗਾ ਸਾਨੂੰ? ਇੱਕ ਦਿਨ ਉਹਨੇ ਪੁੱਛਣਾ, ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਹਿਸਾਬ ਤਾਂ ਹੋਣਾ ਹੈ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋ ਤਰੇ ਨਾ ਕੋਏ। ਔਰ ਜਦੋਂ ਲੇਖਾ ਦੇਣਾ, ਉਸ ਵੇਲੇ ਸਾਡੇ ਪਰਿਵਾਰ 'ਚੋਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਾਲ ਨਹੀਂ ਹੋਣਾ। ਸਭ ਨੂੰ ਪਤਾ ਇਸ ਗੱਲ ਦਾ, ਪਰ ਨਿਸ਼ਚਾ ਨਹੀਂ ਸਭ ਨੂੰ ਇਸ ਗੱਲ ਦਾ ਪਤਾ, ਨਿਸ਼ਚਾ ਹੈ ਨਹੀਂ ਸਾਰਿਆਂ ਨੂੰ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰੈ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੇ ਜੈ। ਅੰਤ ਨੂੰ ਹਿਸਾਬ ਕਿਤਾਬ ਤੇਰੇ ਕੋਲ ਲਿਆ ਜਾਣਾ। ਇਸ ਕਰਕੇ ਵੀਰ, ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਤੇ ਸਾਚੇ ਦੀਵਾਨ ਵੇ ਪੱਲਾ ਨਾ ਪਕੜੇ ਕੋਏ। ਤੇ ਉੱਥੇ ਦਰਗਾਹ ਦੇ ਵਿੱਚ ਸੁਰਖਰੂ ਹੋਵੇ, ਗੁਰਮੁਖ ਦਰਗਾਹ ਸੁਰਖਰੂ। ਇਸ ਕਰਕੇ ਕਿਤੇ ਉਸ ਘੋੜ ਸਵਾਰ ਦੀ ਨਿਆਈ ਸਾਡਾ ਸਾਰਾ ਸਮਾਂ ਸਰੀਰ ਨੂੰ ਪਾਲਣ 'ਚ ਨਾ ਲੰਘ ਜਾਏ। ਅਤੇ ਦੂਸਰਾ ਹੈ ਘੋੜ ਸਵਾਰ ਦੀ ਨਿਆਈ ਸਾਡੇ ਵਿੱਚੋਂ ਉਹ ਨੇ ਜਿਨ੍ਹਾਂ ਨੇ ਘੋੜੇ ਨੂੰ ਇੰਨਾ ਭਜਾ ਦਿੱਤਾ ਵੀ ਘੋੜਾ ਜਿਹੜਾ ਹੈ ਉਹ ਚੱਲਣ ਦੇ ਕਾਬਲ ਹੀ ਨਹੀਂ ਰਿਹਾ, ਘੋੜਾ ਮਰ ਗਿਆ। ਕੁਝ ਲੋਕ ਸਾਧਨ ਕਰਦੇ ਕਰਦੇ ਸਰੀਰ ਨਾਲ ਇੰਨਾ ਧੱਕਾ ਕਰ ਬੈਠਦੇ ਨੇ ਕਿ ਸਰੀਰ ਹੀ ਜਾਂਦਾ ਰਹਿੰਦਾ, ਸਰੀਰ ਹੀ ਖਤਮ ਕਰ ਲਿਆ। ਨਾ ਟਾਈਮ ਸਿਰ ਸੌਣਾ, ਨਾ ਟਾਈਮ ਸਿਰ ਖਾਣਾ, ਨਾ ਟਾਈਮ ਸਿਰ ਨਹਾਉਣਾ। ਅਤੇ ਉਹਨਾਂ ਨੂੰ ਇਹ ਆ ਵੀ ਮੈਂ ਜਲਦੀ ਦੇ ਕੇ ਰੱਬ ਨੂੰ ਮਿਲਣਾ। ਧੂਣੀਆਂ ਤਾਂ ਆਪਣੀਆਂ ਪਾਣੀ 'ਚ ਖੜ੍ਹੇ ਕਰ ਦੇਣਾ, ਜਿਉਂ ਘੋੜੇ ਨੂੰ ਕੁੱਟਦਿਆਂ ਜੇ ਘੋੜਾ ਹੱਥੋਂ ਜਾਂਦੇ ਨੇ ਫਿਰ ਰੱਬ ਪੁੱਛੂਗਾ ਵੀ ਮੁੜ ਕੇ ਤਾਂ ਇਹਨੂੰ ਮਨੁੱਖ ਸਰੀਰ ਨਹੀਂ ਦੇਣਾ, ਤਾਂ ਇਹਦੀ ਕਦਰ ਨਹੀਂ ਕੀਤੀ, ਫਿਰ ਨਰਕਾਂ ਦੇ ਜੇਲ੍ਹਖਾਨੇ 'ਚ ਸਿੱਟੂ, ਸੰਸਾਰ ਦੇ ਜੇਲ੍ਹਖਾਨੇ 'ਚ ਸਿੱਟੂ, ਜਾ ਟੇਢੀਆਂ ਬੁਗੀਆਂ ਜੂਨਾਂ ਜਾ, ਤੈਨੂੰ ਮਨੁੱਖ ਸਰੀਰ ਨਹੀਂ ਦੇਣਾ, ਤੈਂ ਸਭ ਤੋਂ ਕੀਮਤੀ ਘੋੜਾ ਤੈਨੂੰ ਦਿੱਤਾ ਸੀ। ਮਨੁੱਖ ਸਰੀਰ ਘੋੜਾ ਹੈ, ਸਭ ਤੋਂ ਕੀਮਤੀ ਘੋੜਾ ਹੈ ਇਹ, ਖੁਰਾਸਾਨੀ ਘੋੜਿਆਂ ਨਾਲੋਂ ਕੀਮਤੀ ਘੋੜਾ ਹੈ, ਇਸ ਕਰਕੇ ਫਿਰ ਸਜ਼ਾ ਦਾ ਹੱਕਦਾਰ ਹੋਏਗਾ। ਅਤੇ ਜਿਹੜਾ ਤੀਸਰੇ ਘੋੜ ਸਵਾਰ ਦੀ ਨਿਆਈ ਹੈ, ਅਤੇ ਉਹਨੇ ਆਪਣੀ ਜ਼ਿੰਦਗੀ ਨੂੰ 24 ਘੰਟੇ ਨੂੰ ਉਹਨੇ ਤਕਸੀਮ ਕਰ ਲੈਣਾ, ਕਿੰਨੇ ਵਜੇ ਉੱਠਣਾ, ਇੰਨੇ ਵਜੇ ਉੱਠਣਾ, ਉਸ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਉਹ ਕਰਨਾ ਜਿਹਦੇ ਵਾਸਤੇ ਮਨੁੱਖ ਸਰੀਰ ਮਿਲਿਆ, ਬਾਕੀ ਸਾਰੇ ਕੰਮ ਬਾਅਦ ਦੇ 'ਚ। ਉਹ ਕੀ ਹੈ? ਅੰਮ੍ਰਿਤ ਵੇਲੇ ਉੱਠ ਕੇ ਸਰੀਰ ਦੀ ਕਿਰਿਆ ਸਾਧ ਕੇ, ਜਿੱਥੇ ਮੁੱਖ ਦੀ ਸਫਾਈ ਕਰਨੀ, ਮਲ ਤਿਆਗ ਕਰਮ ਕਰਨਾ, ਫਿਰ ਸਰੀਰ ਨੂੰ ਸਵੱਛ ਕਰਨ ਵਾਸਤੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਉੱਠਦੇ ਹਾਂ ਜਿਹੜੇ ਕੰਮ ਦੇ ਲਈ ਸਾਨੂੰ ਸਰੀਰ ਮਿਲਿਆ, ਸਿਮਰਨ ਕਰਨਾ, ਅੰਮ੍ਰਿਤਧਾਰੀ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਘੱਟੋ ਘੱਟ ਵੱਧ ਜਿੰਨਾ ਮਰਜ਼ੀ ਕਰੇ 2.5 ਘੰਟੇ ਮੂਲ ਮੰਤਰ ਦਾ ਜਾਂ ਗੁਰਮੰਤਰ ਦਾ, ਇਹ ਇਕੱਲਾ ਗੁਰਸਿੱਖ ਵਾਸਤੇ ਨਹੀਂ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਕੋਈ ਵੀ ਹੈ, ਕਿਸੇ ਧਰਮ ਦਾ ਹੈ, ਆਪਣੇ ਆਪਣੇ ਧਰਮ ਦੇ ਅਨੁਸਾਰ 2.5 ਘੰਟੇ 8 ਪਹਿਰਾਂ ਦਾ ਦਸੌਂਦ ਬਣਦਾ, 6 ਮਿੰਟ ਵੱਧ ਬਣਦੇ ਨੇ, ਸਿੱਧਾ ਹਿਸਾਬ ਰੱਖਿਆ ਹੋ ਜਾਣੀ 2.5 ਘੰਟੇ ਦਾ। ਅਤੇ ਫਿਰ ਬਾਕੀ ਦਾ ਕਾਰੋਬਾਰ ਕਰਦੇ ਹਾਂ, ਇਹ ਨਹੀਂ ਹੈ ਵੀ ਬਾਕੀ ਨਿਬੜ ਗਿਆ ਕੰਮ ਹੁਣ 2.5 ਘੰਟੇ ਦੇ ਨਾਲ, ਜਿਹੜਾ ਸਵੇਰੇ ਜਪਜੀ ਪੜ੍ਹ ਲਿਆ ਉਹਦੇ ਨਾਲ ਹੀ ਨਿਬੜ ਗਿਆ ਕੰਮ, ਨਹੀਂ। ਦਿਨ ਦੇ ਵਿੱਚ ਵੀ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੰਮ ਵੀ ਕਰਨਾ ਅਤੇ ਉਸ ਵਾਹਿਗੁਰੂ ਦਾ ਚਿੰਤਨ ਵੀ ਕਰਨਾ। ਊਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਦਕਾਮ। ਮਹਾਰਾਜ ਕਹਿੰਦੇ ਨੇ ਵੀ ਇੱਕ ਥੋੜ੍ਹਾ ਮਾਤਰ ਵੀ, ਖਿੰਨ ਜਿੰਨਾ ਮਾਤਰ ਵੀ ਢਿੱਲ ਨਾ ਕਰ, ਪਰਮੇਸ਼ੁਰ ਦੀ ਚਿੰਤਨ ਕਰਨ ਵਿੱਚ ਢਿੱਲ ਨਾ ਕਰ, ਕਿਉਂਕਿ ਕੀ ਪਤਾ ਹੈ ਸਵਾਸ ਨੇ ਕਦੋਂ ਮੁੱਕ ਜਾਣਾ ਤੇਰੇ ਕੋਲੋਂ, ਤੈਨੂੰ ਐਵੇਂ ਭਰੋਸਾ ਜਾਏ, ਇੱਕ ਛਿੰਨ ਵੀ ਨਹੀਂ ਲੱਗਦਾ, ਪਾਣੀ ਦੇ ਬੁਲਬਲੇ ਨੂੰ ਫੁੱਟਣ ਨੂੰ ਦੇਰ ਲੱਗ ਸਕਦੀ ਹੈ, ਸਰੀਰ ਜਾਂਦਿਆਂ ਕੋਈ ਦੇਰ ਨਹੀਂ ਲੱਗਦਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਤੀ ਮੇਰੀ ਜਿੰਦੜੀ ਏ, ਮਤ ਕੇ ਜਾਪੈ ਸੋ ਆਵੈ ਕੇ ਨਾ ਆਵੈ ਰਾਮ। ਕੀ ਪਤਾ ਜਿਹੜਾ ਸਵਾਸ ਬਾਹਰ ਗਿਆ ਇਹੀ ਨਾ ਵਾਪਸ ਆਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੜੇ ਸਿਧਾਂਤ ਸਰਲ ਨੇ, ਸੌਖੇ ਨੇ। ਹਜ਼ੂਰ ਪਾਤਸ਼ਾਹ ਪੁੱਛਦੇ ਨੇ ਆਪਣੇ ਦੋਨਾਂ ਸੇਵਕਾਂ ਨੂੰ, ਨਿੱਤ ਸੰਗਤ ਵੀ ਰਹਿੰਦੇ ਹੈ, ਜਿਹੜਾ ਬੱਚਾ ਪੜ੍ਹਦਾ ਰਹਿੰਦਾ ਇੱਕ ਸਮਾਂ ਐਸਾ ਵੀ ਤਾਂ ਆਉਂਦਾ ਜਦੋਂ ਫਿਰ ਉਹਦੇ ਟੈਸਟ ਸ਼ੁਰੂ ਹੋ ਜਾਂਦੇ ਨੇ, ਇਮਤਿਹਾਨ ਹੁੰਦੇ ਨੇ ਫਿਰ ਉਹਦੇ, ਪਰਖਣਾ ਹੁੰਦੀ ਹੈ, ਪ੍ਰੀਖਿਆ। ਪ੍ਰੀਖਿਆ ਦਾ ਮਤਲਬ ਇਹੀ ਹੈ ਵੀ ਉਹਦੀ ਪੜ੍ਹਾਈ ਦੀ ਪਰਖਣਾ, ਵੀ ਕਿੰਨਾ ਕੁ ਪੜ੍ਹਿਆ, ਠੀਕ ਪੜ੍ਹਿਆ ਜਾਂ ਗਲਤ ਪੜ੍ਹਿਆ, ਪਾਸ ਹੁੰਦਾ ਜਾਂ ਫੇਲ ਹੋਊਗਾ। ਪਰਮਾਰਥੀ ਪੜ੍ਹਾਈ 'ਚ ਵੀ ਐਸਾ ਹੀ ਹੈ। ਫਿਰ ਇੱਕ ਸਮਾਂ ਐਸਾ ਹੁੰਦਾ ਜਦੋਂ ਰੂਹਾਨੀਅਤ ਦੇ ਵਿਦਿਆਰਥੀ ਦੀ ਪਰਖਣਾ ਹੁੰਦੀ ਹੈ, ਪ੍ਰੀਖਿਆ ਹੁੰਦੀ ਹੈ, ਇਹ ਉਹ ਟੈਸਟ ਕਲੀਅਰ ਕਰਦਾ ਜਾਂ ਕਿੱਥੇ। ਗੁਰੂ ਸਾਹਿਬ ਨੇ ਸੋਚਿਆ ਰਾਤ ਦਿਨ ਮੇਰੇ ਨਾਲ ਰਹਿੰਦੇ ਆ, ਹਰ ਵੇਲੇ ਸੰਗਤ ਕਰਦੇ ਆ। ਮਹਾਰਾਜ ਸਾਹਿਬ ਨੇ ਪ੍ਰੀਖਿਆ ਕਰਨੀ ਇਹ ਮਨ ਬਣਾ ਲਿਆ ਵੀ ਬਾਲੇ ਦਾ ਵੀ ਮਰਦਾਨੇ ਦਾ ਵੀ ਇਹਨਾਂ ਦੀ ਪ੍ਰੀਖਿਆ ਕਰਨੀ। ਪ੍ਰੀਖਿਆ ਦੇ ਵਿੱਚ ਪਹਿਲਾਂ ਮਰਦਾਨੇ ਨੂੰ ਕਹਿੰਦੇ ਨੇ ਸਰ, ਮਰਦਾਨਿਆ ਹਾਂ ਮਹਾਰਾਜ, ਗਰੀਬ ਨਵਾਜ ਕੀ ਹੁਕਮ ਹੈ? ਕਹਿੰਦੀ ਮੈਂ ਅੱਜ ਇੱਕ ਸਵਾਲ ਤੇਰੇ ਕੋਲੋਂ ਪੁੱਛਣਾ ਤੇਰਾ ਨਿਸ਼ਚਾ ਦੇਖਣ ਵਾਸਤੇ। ਜਿਹੜਾ ਸਵਾਲ ਮੈਂ ਕਰੂੰਗਾ ਇਹਦਾ ਸੰਬੰਧ ਤੇਰੇ ਨਾਲ ਹੈ, ਸੋਚ ਕੇ ਉੱਤਰ ਦੇਈਂ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਇਹ ਦੱਸ ਵੀ ਤੂੰ ਆਪਣੇ ਜ਼ਿੰਦਗੀ 'ਤੇ, ਆਪਣੇ ਸਰੀਰ 'ਤੇ, ਆਪਣੇ ਸਵਾਸਾਂ 'ਤੇ ਕਿੰਨਾ ਕੁ ਭਰੋਸਾ ਕਰਦਾ? ਮਰਦਾਨਾ ਹੱਸ ਪਿਆ। ਕਹਿੰਦੇ ਹੱਸਦਾ। ਕਹਿੰਦਾ ਜੀ ਜਦੋਂ ਮੈਂ ਆਪਣੇ ਪਿੰਡ ਰਹਿੰਦਾ ਸੀ ਨਾ ਤਲਵੰਡੀ, ਉਦੋਂ ਤਾਂ ਬੜਾ ਨਿਸ਼ਚਾ ਸੀ। ਮਹਾਰਾਜ ਨੇ ਸੋਚਿਆ ਵੀ ਚਲੋ ਸੰਗਤ ਕਰਦਿਆਂ ਕਰਦਿਆਂ ਉਹਨਾਂ ਲੋਕਾਂ ਨਾਲੋਂ ਤਾਂ ਮੇਰਾ ਸਿੱਖ ਅੱਗੇ ਨਿਕਲ ਗਿਆ। ਕਹਿੰਦਾ ਉਦੋਂ ਬੜਾ ਭਰੋਸਾ ਸੀ। ਕਹਿੰਦੇ ਹੁਣ? ਕਹਿੰਦਾ ਜੀ ਹੁਣ ਕਾਹਦਾ ਭਰੋਸਾ? ਕਹਿੰਦੇ ਕਿਉਂ? ਕਹਿੰਦਾ ਕਦੇ ਕੋਈ ਰਾਕਸ਼ ਫੜ ਲੈਂਦਾ ਹੈ, ਜਿਉਂਦੇ ਨੂੰ ਖਾਣ ਵਾਸਤੇ ਕੜਾਹੇ 'ਚ ਤਲਕੇ ਖਾ ਲੈਣਾ ਹੈ। ਮੈਨੂੰ ਤਾਂ ਹੁਣ ਵੀ ਡਰ ਲੱਗਦਾ ਉਹ ਕੜਾਹੇ ਤੋਂ, ਜਦੋਂ ਮੈਂ ਦੇਖਦਾ ਜਿੱਥੇ ਸਿੱਟਣ ਲੱਗਿਆ ਸੀ ਕੋਡਾ ਰਾਕਸ਼। ਕਦੇ ਕੋਈ ਰਾਕਸ਼ ਫੜ ਲੈਂਦਾ ਹੈ ਖਾਣ ਵਾਸਤੇ, ਕਦੇ ਮੱਛ ਫੜ ਲੈਂਦਾ ਹੈ, ਕਦੇ ਕੋਈ ਬਲਾ, ਕਦੇ ਕੋਈ ਭੇਡੂ ਬਣਾ ਦਿੰਦਾ। ਇਹ ਜ਼ਿੰਦਗੀ ਰਹੀ ਵੀ ਆ ਕੋਈ ਭਰੋਸਾ? ਪੁੱਛਦੇ ਹੋ ਮੈਨੂੰ ਕਿੰਨੇ ਥਾਵਾਂ 'ਤੇ ਮਰਦੇ ਨੂੰ ਤੁਸੀਂ ਉਹ ਬਚਾਇਆ, ਕੋਈ ਭਰੋਸਾ ਨਹੀਂ। ਕਹਿੰਦੇ ਹੈ ਕਿੰਨਾ ਕੁ? ਕਹਿੰਦਾ ਜੀ ਬਸ ਕੋਈ ਭਰੋਸਾ ਨਹੀਂ, ਵੀ ਕੀ ਪਤਾ ਵੀ ਕੱਲ੍ਹ ਦਾ ਸੂਰਜ ਦੇਖਣਾ ਜਾਂ ਨਹੀਂ ਦੇਖਣਾ। ਮਾਰੇ ਕਿਤੇ ਕੱਲ੍ਹ ਦਾ? ਕਹਿੰਦੇ ਹਾਂਜੀ, ਫਿਰ ਹੋਰ ਕੀ ਹੈ, ਕੁਛ ਵੀ ਹੋ ਸਕਦਾ ਕੱਲ੍ਹ ਤੱਕ। ਕਹਿੰਦੇ ਮਰਦਾਨਿਆਂ ਬੜੀਆਂ ਲੰਮੀਆਂ ਬੁਨਿਆਦਾਂ ਰੱਖੀ ਬੈਠੇ। ਚਲੋ ਆਮ ਲੋਕਾਂ ਨਾਲੋਂ ਤਾਂ ਫਿਰ ਵੀ ਤੂੰ ਟੈਸਟ ਪਾਸ ਕਰ ਗਿਆ, ਪ੍ਰੀਖਿਆ ਦੇ ਵਿੱਚ ਹੋਰਾਂ ਨਾਲੋਂ ਤਾਂ ਲੈ ਗਿਆ ਨੰਬਰ। ਕਈਆਂ ਨੂੰ ਤਾਂ ਇਹ ਹੈ ਵੀ ਅਸੀਂ ਸੰਸਾਰ ਐਂ ਜੀ ਰਹੇ ਨੇ ਜਿਵੇਂ ਸੰਸਾਰ ਤੋਂ ਕਦੇ ਵੀ ਨਹੀਂ ਜਾਣਾ। ਅੱਛਾ ਵੀ ਬਾਲਿਆ ਤੂੰ ਦੱਸ। ਕਹਿੰਦਾ ਮਹਾਰਾਜ ਮੈਂ ਕੱਲ੍ਹ ਦੀ ਆਸ ਨਹੀਂ ਕਰਦਾ। ਫਿਰ ਦੱਸ ਤੇਰਾ ਕੀ ਨਿਸ਼ਚਾ ਹੈ? ਕਹਿੰਦਾ ਗਰੀਬ ਨਵਾਜ਼, ਆਹ ਜਿਹੜਾ ਅੱਜ ਦਾ ਸੂਰ ਚੜ੍ਹਿਆ ਨਾ, ਸਵੇਰ ਦਾ ਵਕਤ ਸੀ ਜਦੋਂ ਪੁੱਛਿਆ ਮਹਾਰਾਜ ਨੇ, ਇਹ ਜਿਹੜਾ ਸੂਰ ਚੜ੍ਹਿਆ ਇਹਦੇ ਛਿਪਣ ਤੱਕ ਜ਼ਿੰਦਗੀ ਵੀ ਛਿਪ ਸਕਦੀ ਹੈ, ਮੈਂ ਕੱਲ੍ਹ 'ਤੇ ਵਿਸ਼ਵਾਸ ਨਹੀਂ ਕਰਦਾ। ਮਹਾਰਾਜ ਕਹਿੰਦੇ ਮਾਲਿਆ ਮਰਦਾਨੇ ਨਾਲੋਂ ਤਾਂ ਲੈ ਗਿਆ ਨੰਬਰ ਤੂੰ ਜ਼ਿਆਦੇ, ਪਰ ਸ਼ੇਰਾ ਗੱਲ ਇਹ ਵੀ ਜਵਾਬ ਪੂਰਾ ਸਹੀ ਨਹੀਂ ਹੈ। ਮਰਦਾਨੇ ਨੂੰ ਵੀ ਖੁਸ਼ੀ ਹੋ ਗਈ, ਚੱਲ ਜੇ ਮੈਂ ਫੇਲ ਹੋਇਆ ਹੋ ਤਾਂ ਨਾਲ ਦਾ ਵੀ ਫੇਲ ਹੀ ਗਿਆ। ਕਈਆਂ ਨੂੰ ਨਾ ਆਪਣੇ ਫੇਲ ਹੋਣ ਦਾ ਜ਼ਿਆਦਾ ਫਿਕਰ ਨਹੀਂ ਹੁੰਦਾ, ਬੱਚਿਆਂ ਨੂੰ ਦੂਜੇ ਦੇ ਪਾਸ ਹੋਣ ਦਾ ਜ਼ਿਆਦਾ ਫਿਕਰ ਹੋ ਜਾਂਦਾ, ਇਹ ਪਾਸ ਕਿਉਂ ਗਿਆ, ਇਹ ਵੀ ਫੇਲ ਹੋਣਾ ਚਾਹੀਦਾ ਸੀ। ਕਈਆਂ ਲੋਕਾਂ ਨੂੰ ਆਪਣੀ ਬਿਮਾਰੀ ਦਾ ਉਨੀ ਚਿੰਤਾ ਹੀ ਨਹੀਂ ਜਿੰਨਾ ਦੂਜੇ ਦੀ ਤੰਦਰੁਸਤੀ ਦੀ ਚਿੰਤਾ ਹੈ, ਆਪਣੀ ਗਰੀਬੀ ਦੀ ਉਨੀ ਚਿੰਤਾ ਨਹੀਂ ਜਿੰਨੇ ਦੂਜੇ ਦੀ ਅਮੀਰੀ ਦੀ ਚਿੰਤਾ ਹੈ। ਇਸ ਕਰਕੇ ਉਹ ਵੀ ਮਰਦਾਨਾ ਖੁਸ਼ ਹੋ ਗਿਆ, ਚੱਲ ਠੀਕ ਹੈ ਵੀ ਫੇਲ ਤਾਂ ਫੇਲ ਹੀ ਹਾਂ, ਇਹ ਵੀ ਫੇਲ ਹੈ, ਮੈਂ ਵੀ ਫੇਲ ਹੀ ਹਾਂ, ਜੇ ਨੰਬਰਾਂ ਵਾਲੀ ਗੱਲ ਹੈ ਤਾਂ ਮੈਨੂੰ ਜਾਨੀ ਘੱਟ ਮਿਲ ਗਏ ਨੰਬਰ, ਮਿਲ ਗਏ ਮੈਨੂੰ ਵੀ, ਇਹਨੂੰ ਵੀ ਮਿਲ ਗਏ। ਉਸ ਤਰ੍ਹਾਂ ਵੀ ਮੈਨੂੰ ਬੋਲ ਭੜਾਕੀ ਸਮਝਦੇ ਆ ਗੁਰੂ ਸਾਹਿਬ, ਮੈਂ ਬਾਹਲਾ ਬੋਲਦਾ, ਮੇਰੇ ਵਰਗੇ ਦੇ ਨਾਲ ਤਾਂ ਇਹੀ ਹੁੰਦਾ। ਫਿਰ ਦੋਨੋਂ ਰਲ ਕੇ ਕਹਿੰਦੇ ਨੇ ਮਹਾਰਾਜ ਵੀ ਜਿਸ ਤਰ੍ਹਾਂ ਦਾ ਤੁਸੀਂ ਉੱਤਰ ਲੈਣਾ ਸੀ ਸਾਤੋਂ ਦੋਨਾਂ ਤੋਂ ਨਹੀਂ ਦੇ ਹੋਇਆ? ਕਹਿੰਦੇ ਨਹੀਂ, ਦੋਨਾਂ ਤੋਂ ਨਹੀਂ ਦੇ ਹੋਇਆ, ਮੈਨੂੰ ਦੋਨਾਂ ਦਾ ਉੱਤਰ ਹੀ ਪਸੰਦ ਨਹੀਂ। ਕਹਿੰਦੇ ਫਿਰ ਮਹਾਰਾਜ ਹੁਣ ਕਿਰਪਾ ਕਰੋ, ਫਿਰ ਇਸ ਤਰ੍ਹਾਂ ਕਰੋ ਵੀ ਆਪਾਂ ਪ੍ਰਸ਼ਨ ਬਦਲਾ ਲੈਂਦੇ ਹਾਂ, ਵੀ ਹੁਣ ਪ੍ਰਸ਼ਨ ਕਰਾਂਗੇ ਅਸੀਂ ਅਤੇ ਉੱਤਰ ਤੁਸੀਂ ਦਿਓ, ਅਤੇ ਅਸੀਂ ਦੇਖ ਲਾਂਗੇ ਵੀ ਸਹੀ ਉੱਤਰ ਕਿਹੜਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਉਹਨਾਂ ਦੇ ਪ੍ਰਥਾਏ ਸਾਨੂੰ ਅਗਿਆਨੀਆਂ ਨੂੰ ਕੈਸੀ ਖੇਡ ਰਚ ਦਿੱਤੀ ਕਿ ਰਹਿੰਦੀ ਦੁਨੀਆਂ ਤੱਕ ਸਿੱਖਾਂ ਨੂੰ ਨਿਸ਼ਚਾ ਹੋ ਜਾਏ। ਕਹਿੰਦੇ ਮਹਾਰਾਜ ਦੱਸੋ ਵੀ ਤੁਹਾਨੂੰ ਆਪਣੀ ਜ਼ਿੰਦਗੀ 'ਚ ਕਿੰਨਾ ਕੁ ਭਰੋਸਾ, ਹਾਲਾਂਕਿ ਕਰਤਾ ਪੁਰਖ ਹੈ ਉਹ ਤਾਂ ਸੰਸਾਰ ਨੂੰ ਰਚਣ ਵਾਲਾ ਤਾਂ। ਮਹਾਰਾਜ ਕਹਿੰਦੇ ਗੁਰਸਿੱਖੋ ਆਹ ਜਿਹੜਾ ਸਾਹ ਬਾਹਰ ਚਲਿਆ ਗਿਆ ਨਾ, ਕਹਿੰਦੇ ਮੈਂ ਇਹਦੇ ਵਾਪਸ ਮੁੜਨ 'ਤੇ ਕੋਈ ਭਰੋਸਾ ਨਹੀਂ ਰੱਖਦਾ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਬੈ ਤਿਸੇ ਸਿਰੇ ਵੋ ਜਿਸ ਕੇ ਜੀ ਪੁਰਾਣਾ। ਇਸ ਕਰਕੇ ਮੈਂ ਕੋਈ ਸਵਾਸ ਬੇਅਰਥ ਨਹੀਂ ਜਾਣ ਦਿੰਦਾ, ਹਰ ਸਵਾਸ ਦੇ ਨਾਲ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ। ਸਾਸ ਸਾਸ ਹਰ ਨਾਮ ਜਪ, ਉਹ ਬਿਰਥਾ ਸਾਸ ਮਤ ਖੋਏ, ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਮਤ ਹੋਏ। ਕੀ ਪਤਾ ਅੰਤ ਲਈ ਹੋਵੇ ਜਿਹੜਾ ਆ ਰਿਹਾ ਸਵਾਸ, ਕੋਈ ਪਤਾ ਹੈ? ਬਹੁਤ ਮੌਤਾਂ ਐਸੀਆਂ ਹੁੰਦੀਆਂ ਨੇ, ਬੜੀ ਅਸਚਰਜ ਰਹਿ ਜਾਂਦੀ ਹੈ ਬਾਤ। ਕਈ ਪੰਛੀਆਂ ਦੇ ਮੂੰਹ ਦੇ ਵਿੱਚ ਆਪਣੀ ਖੁਰਾਕ ਕਿਸੇ ਹੋਰ ਪੰਛੀ ਨੂੰ ਫੜਿਆ ਹੋਇਆ, ਇਹ ਤਾਂ ਬੜੀਆਂ ਘਟਨਾ। ਪਰ ਮੈਂ ਇੱਕ ਮਨੁੱਖ ਦੇ ਹੱਥ ਦੇ ਵਿੱਚ ਖਾਣ ਵਾਲਾ ਸੰਗਤਰਾ ਫੜਿਆ ਹੋਇਆ, ਤੰਦਰੁਸਤ ਹੱਟਾ ਕੱਟਾ ਨੌਜਵਾਨ, ਬੜਾ ਸਰੀਰ ਸਾਂਭਿਆ ਹੋਇਆ, ਮੇਰੀਆਂ ਅੱਖਾਂ ਦੇ ਸਾਹਮਣੇ ਪ੍ਰਾਣ ਨਿਕਲੇ ਗੁਰੂ ਪਿਆਰਿਓ, ਉਹ ਸੰਗਤਰੇ ਦੀ ਫਾੜੀ ਮੂੰਹ ਦੇ ਵਿੱਚ ਪਾਉਣ ਦਊਗਾ ਵੀ ਉਹਦੇ ਕੋਲ ਵਕਤ ਨਹੀਂ, ਮੌਤ ਪਹਿਲਾਂ ਆ ਗਈ, ਸੰਗਤਰਾ ਉਵੇਂ ਹੱਥ 'ਚ ਰਹਿ ਗਿਆ। ਇਸ ਕਰਕੇ ਇਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਹਤ ਨਾ ਜਾਣਾ, ਕੋਈ ਮੋਹਤ ਨਹੀਂ ਹੈ। ਬਸ ਜਿਹੜਾ ਮੌਤ ਨੂੰ ਹਰ ਵੇਲੇ ਆਪਣੇ ਅੱਖਾਂ ਦੇ ਸਾਹਮਣੇ ਰੱਖਦਾ, ਕਦੀ ਵੀ ਜ਼ਿੰਦਗੀ 'ਚ ਗਲਤੀ ਨਹੀਂ ਕਰ ਸਕਦਾ। ਜਿਹੜਾ ਮੌਤ ਨੂੰ ਪਿੱਠ ਪਿੱਛੇ ਰੱਖਦਾ ਵੀ ਪਿੱਛੇ ਹੋਊਗੀ ਪਤਾ ਨਹੀਂ ਕੀ ਹੈ, ਉਹਨੇ 100 ਗਲਤੀਆਂ ਕਰਨੀਆਂ ਨੇ। ਮੌਤ ਦੀ ਯਾਦ ਵਿੱਚ ਰੱਬ ਦੀ ਯਾਦ ਲੁਕੀ ਹੋਈ ਹੈ, ਮੌਤ ਦੀ ਭੁੱਲ ਵਿੱਚ ਸੈਂਕੜੇ ਭੁੱਲਾਂ ਲੁਕੀਆਂ ਹੋਈਆਂ ਨੇ। ਸੋ ਇਸ ਕਰਕੇ ਜਿਹੜੇ ਚੰਗੇ ਬੰਦੇ ਹੈ ਉਹ ਫਿਰ ਘੋੜ ਸਵਾਰ ਜਿਹੜਾ ਤੀਸਰਾ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਵੰਡ ਕਰ ਲਈ ਵੀ 9 ਵਜੇ ਉੱਠਣਾ, 9 ਵਜੇ ਕਿਰਿਆ ਕਰਨੀ ਹੈ, ਇਸ਼ਨਾਨ ਕਰਨਾ, ਉਹ ਤੋਂ ਬਾਅਦ 9 ਘੰਟੇ ਡਿਊਟੀ ਕਰਨੀ ਹੈ, 9 ਵਜੇ ਖਾਣਾ ਅਤੇ 9 ਵਜੇ ਸੌਂ ਜਾਣਾ। ਨੀਂਦ ਦਾ ਵੀ ਟਾਈਮ ਰੱਖਿਆ ਵੀ 9 ਵੇਲੇ ਸੌਂ ਜਾਣਾ। ਘੋੜੇ ਨੂੰ ਵੀ ਖੁਰਾਕ ਦੇਣੀ ਹੈ, ਘੋੜੇ ਦਾ ਵੀ ਖਾ ਰੱਖ, ਅਤੇ ਆਪਣੀ ਖੁਰਾਕ ਵੀ ਹਰ ਵੇਲੇ ਲੈਂਦੇ ਰਹਿਣਾ। ਘੋੜਾ ਤਾਂ ਪਸ਼ੂ ਹੈ, ਉਹਦਾ ਤਾਂ ਸਾਜੂਗ 2-3 ਵੇਲੇ ਖੁਰਾਕ ਦੇ ਕੇ, ਅਤੇ ਇਹਦੀ ਖੁਰਾਕ ਤਾਂ ਇਹੋ ਜਿਹੀ ਹੈ, ਆਖਾਂ ਜੀਵਾਂ ਬਿਸਰੈ ਮਰ ਜਾਓ, ਇਹਦੀ ਤਾਂ ਖੁਰਾਕ ਇਹ ਹੈ। ਹਰ ਵੇਲੇ ਹੀ ਚਿੰਤਨ ਹੁੰਦਾ ਰਹੇ। ਸੋ ਆਓ, ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ, ਅਤੇ ਸਿਰਫ 2 ਮਿੰਟ ਰਹਿੰਦੇ ਨੇ ਬਾਕੀ, ਅਤੇ ਗੁਰੂ ਕਿਰਪਾ ਕਰੇ ਮਹਾਂਪੁਰਖ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖਾਂ ਦਾ ਇਹ ਦ੍ਰਿਸ਼ਟਾਂਤ ਦਿੱਤਾ ਹੋਇਆ ਸੀ ਵੀ ਜਿਹੜਾ ਬੰਦਾ ਸਰੀਰ ਨੂੰ ਵੀ ਠੀਕ ਰੱਖ ਲਵੇ, ਖਾਣਾ ਠੀਕ ਦੇਵੇ ਘੋੜੇ ਨੂੰ, ਅਤੇ ਜੀਵ ਆਤਮਾ ਉਹ ਵੀ ਨਾਮ ਦਾ ਰਸ ਲਵੇ, ਉਹਦੇ ਉੱਤੇ ਨਿਰੰਕਾਰ ਦੀਆਂ ਖੁਸ਼ੀਆਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਪਾਤਸ਼ਾਹ ਆਪਣੇ ਦਰਬਾਰ ਦੇ ਅੰਦਰ ਜਿੰਨੀ ਨਾਮ 'ਤੇ ਆਇਆ, ਗਏ ਮਸਕਤ ਕਾਲ ਨਾਨਕ ਤੇ ਮਖੋਜਲੇ ਕੇਤੀ ਛੋਟੀ ਨਾਲ। ਸੋ ਇੱਥੇ ਸਮਾਪਤੀ ਹੈ। ਗੁਰੂ ਪਿਆਰੇ ਆਪ ਜੀ ਨੂੰ ਅਨੰਦ ਸਾਹਿਬ ਦਾ ਪਾਠ ਸਰਵਣ ਕਰਾਉਣਗੇ, ਅਤੇ ਕੱਲ੍ਹ ਨੂੰ ਫਿਰ ਭਾਈ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ, ਮਹਾਂਪੁਰਖਾਂ ਦੀਆਂ ਬਰਸੀਆਂ ਮਨਾਉਣੀਆਂ, ਉਹਨਾਂ ਦੀਆਂ ਯਾਦਾਂ ਮਨਾਉਣੀਆਂ, ਬਹੁਤ ਵੱਡਾ ਲਾਭ ਹੈ ਇਹਦੇ ਵਿੱਚ, ਬਹੁਤ ਵੱਡਾ ਲਾਭ। ਵਾਹਿਗੁਰੂ ਪਰਮੇਸ਼ਵਰ ਦਾ ਚਿੰਤਨ ਹੈ, ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ, ਉਹਨਾਂ ਦੇ ਬਰਸੀ ਦੇ ਸੰਬੰਧ ਵਿੱਚ ਅੱਜ ਅਖੰਡ ਪਾਠ ਆਰੰਭ ਹੋਣਗੇ, ਅਤੇ ਗੁਰੂ ਕਿਰਪਾ ਕਰੇ ਆਓ ਹੁਣ ਇੱਥੇ ਸਮਾਪਤੀ ਹੈ। ਅਗਲੇ ਦਿਨਾਂ 'ਚ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ, ਉਹਨਾਂ ਦੇ ਪ੍ਰਥਾਏ ਕੁਝ ਵਿਚਾਰਾਂ ਭੁੱਲਾਂ ਚੁੱਕਾਂ ਜੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।